ਜਦ ਤੱਕ ਇਹ ਸਮਾਨ ਬਿਰਤੀ ਨਹੀਂ ਹੁੰਦੀ ਉਹਨਾਂ ਚਿਰ ਮਰੀਦੀ ਨਹੀਂ ਆਉਂਦੀ, ਵਿਰਸਿੱਖੀ ਨਹੀਂ ਆਇਆ ਕਰਦੀ। ਇੱਕ ਰਿਸ਼ੀ ਹੋਇਆ ਸੁਖਦੇਵ, ਉਹਨਾਂ ਦਾ ਨਾਮ ਸੀ। ਬਚਪਨ ਛੋਟੀ ਉਮਰ 'ਚ ਲਿਖਿਆ ਤਾਂ ਇਸ ਤਰ੍ਹਾਂ ਵੀ ਉਹ ਜੰਮਦਾ ਹੀ ਚਲਿਆ ਗਿਆ, ਲੇਕਿਨ ਗਰਭ ਦੋ ਤਿੰਨ ਹੁੰਦੇ ਨੇ, ਕਿਸ਼ੋਰ ਗਰਭ ਨਿਕਲਣ ਤੋਂ ਬਾਅਦ 12 ਸਾਲ ਦੀ ਉਮਰ 'ਚ ਉਹ ਜਦੋਂ ਜਾਣ ਲੱਗਿਆ, ਪਿਤਾ ਨੇ ਕਿਹਾ ਬੇਟਾ ਅਜੇ ਤੂੰ ਛੋਟਾ ਹੈ, ਤੈਨੂੰ ਪਤਾ ਨਹੀਂ ਲੱਗਣਾ। ਉਹਨੇ ਪਿਛਲੇ ਜਨਮ ਦੀਆਂ ਗੱਲਾਂ ਦੱਸ ਕੇ ਇਜਾਜ਼ਤ ਲੈ ਲਈ, ਜਾ ਕੇ 36 ਸਾਲ ਤਪੱਸਿਆ ਕਰਦਾ ਰਿਹਾ। ਇੰਨਾ ਜ਼ਿਆਦਾ ਉਹਦਾ ਤਪੱਸਿਆ ਦਾ ਬਲ ਸੀ, ਬੇਸੁੱਧ ਹੋ ਜਾਂਦਾ ਸੀ ਅਤੇ ਜਾਨਵਰ ਉਹਦੇ ਕੇਸਾਂ ਦੇ ਵਿੱਚ ਆਲਣੇ ਪਾ ਕੇ ਬੱਚੇ ਕੱਢ ਕੇ ਲੈ ਜਾਂਦੇ ਸੀ, ਉਹਨੂੰ ਨਹੀਂ ਪਤਾ ਲੱਗਦਾ। 6-6 ਮਹੀਨੇ ਦੀ ਸਮਾਧੀ ਸਾਲ ਸਾਲ ਦੀ ਲਾ ਦਿੱਤਾ, ਲੇਕਿਨ ਮਨ ਸ਼ਾਂਤ ਨਹੀਂ ਸੀ ਹੁੰਦਾ। ਇੱਕ ਵਾਰੀ ਉਹਨੇ ਸੁਣਿਆ ਵੀ ਗੁਰੂ ਤੋਂ ਬਗੈਰ ਮਨ ਸ਼ਾਂਤ ਨਹੀਂ ਹੁੰਦਾ। ਪਿਤਾ ਕੋਲ ਆ ਗਿਆ, ਕਹਿੰਦਾ ਪਿਤਾ ਜੀ ਤਪ ਤਾਂ ਮੈਂ ਬਹੁਤ ਕਰ ਲਿਆ, ਸ਼ਕਤੀਆਂ ਬਹੁਤ ਆ ਗਈਆਂ, ਲੇਕਿਨ ਮਨ ਸ਼ਾਂਤ ਨਹੀਂ ਹੁੰਦਾ। ਅਤੇ ਪਿਤਾ ਕਹਿਣ ਲੱਗਿਆ ਬੇਟਾ ਤੈਨੂੰ ਗੁਰਾ ਗੁਰੂ ਤੋਂ ਬਿਨਾਂ ਮਨ ਨਹੀਂ ਸ਼ਾਂਤ ਹੋਇਆ ਕਰਦਾ। ਕਹਿਣ ਲੱਗਿਆ ਤੁਸੀਂ ਤਾਂ ਤ੍ਰਿਕਾਲਦਰਸ਼ੀ ਮਹਾਤਮਾ, ਤੁਸੀਂ ਮੈਨੂੰ ਦੇ ਦਿਓ ਗੁਰਮੰਤਰ। ਕਹਿਣ ਲੱਗੇ ਮੈਂ ਤੇਰਾ ਪਿਤਾ। ਪਿਤਾ ਭਾਵਨਾ ਜਿੱਥੇ ਹੋਵੇ ਉੱਥੇ ਗੁਰੂ ਨਹੀਂ ਬਣ ਸਕਦਾ। ਜਿਹੜਾ ਮਰੀਦ ਹੁੰਦਾ ਉਹ ਮੁਰਦਾ ਹੋਇਆ ਕਰਦਾ, ਮਰੀਦ ਦਾ ਹੋਰ ਹੈ, ਪੁੱਤਰ ਦਾ ਹੋਰ ਹੈ। ਪੁੱਤਰ ਜੋ ਤਾਂ ਹੋਵੇ ਨਹੀਂ ਜਾਂਦੀ, ਕੋਈ ਬਿਰਲਾ ਪੁੱਤਰ ਹੋਣਾ ਗੁਰੂਆਂ ਨੂੰ ਛੱਡ ਕੇ, ਬਾਕੀ ਤਾਂ ਐਵੇਂ ਹੀ ਦੇ ਦਿੰਦੇ ਨੇ ਗੱਦੀ ਜੀ। ਉਹਨੇ ਆਪਣੇ ਪੁੱਤਰ ਨੂੰ ਬਿਠਾਤਾ, ਪੁੱਤਰ ਪਹੁੰਚ ਗਿਆ ਉਸ ਥਾਂ ਦੇ ਉੱਤੇ, ਇਹ ਤਾਂ ਰਸਮ ਬਣ ਗਈ, ਦਰਗਾਹ 'ਚ ਲੇਖੇ ਦੇਣੇ ਪੈਂਦੇ ਨੇ ਇਹਨਾਂ ਗੱਲਾਂ ਦੇ, ਕਿਉਂਕਿ ਉਸ ਅਵਸਥਾ 'ਤੇ ਨਹੀਂ ਪਹੁੰਚਦਾ ਕੋਈ ਜਿੱਥੇ ਜਾ ਕੇ ਆਤਮ ਵਸਤੂ ਨੂੰ ਸਾਂਭਣ ਵਾਲਾ ਕੋਈ ਪੈਦਾ ਹੋ ਜਾਵੇ। ਕਹਿਣ ਲੱਗਿਆ ਬੇਟਾ ਤੇਰੀ ਮੇਰੇ ਵਿੱਚ ਪਿਤਾ ਭਾਵਨਾ, ਗੁਰੂ ਭਾਵਨਾ ਜਦ ਤੱਕ ਨਹੀਂ ਆਉਂਦੀ ਉਨੀ ਦੇਰ ਤੱਕ ਤੇਰਾ ਕੁਛ ਨਹੀਂ ਸਿਮਰ ਸਕਦਾ, ਕਿਉਂਕਿ ਇਹਦੇ ਵਿੱਚ ਜੋੜ ਨਹੀਂ ਬਣਨਾ ਹੈ, ਬਿਲਡਿੰਗ ਨਹੀਂ ਹੋਣੀ ਪੂਰੀ ਤਰ੍ਹਾਂ, ਫਰਕ ਰਹਿ ਜਾਏਗਾ। ਤੂੰ ਜਾ ਰਾਜੇ ਜਨਕ ਦੇ ਘਰ ਚਲਾ ਜਾ, ਕਛੱਤਰੀ ਆ ਉਹ ਰਾਜਾ ਹੈ, ਅਤੇ ਉੱਥੇ ਚਲਾ ਜਾ ਮਿਥਲਾਪੁਰੀ। ਸੋ ਉਸ ਥਾਂ ਜਾਂਦਾ, ਜਿਸ ਵਕਤ ਗਿਆ ਤਾਂ ਕੀ ਦੇਖਦਾ, ਉੱਥੇ ਰਾਜੇ ਦੇ ਸਾਹਮਣੇ ਡਾਕੂਆਂ ਦਾ ਇੱਕ ਮੁਕੱਦਮਾ ਪੇਸ਼ ਸੀ, ਅਤੇ ਫੈਸਲਾ ਸੁਣਾਤਾ ਵੀ ਇਹ 100 ਡਾਕੂ ਜਿਹੜਾ ਇਹਨਾਂ ਨੂੰ ਫਾਂਸੀ ਚਾੜ ਦਿਓ, ਕਿਉਂਕਿ ਇਹਨਾਂ ਨੇ ਦੇਸ਼ ਬਹੁਤ ਬੁਰੀ ਤਰ੍ਹਾਂ ਉਜਾੜਿਆ, ਦੁਨੀਆਂ ਨੂੰ ਮਾਰਿਆ। ਫਾਂਸੀ ਦੇ ਤੇ ਅਤੇ ਦੇਖਦਾ ਵੀ ਹੈ, ਅਤੇ ਮੈਂ ਰਾਜੇ ਨੂੰ ਗੁਰੂ ਧਾਰਨ ਕਰਾਂ, ਮੈਂ ਤਪਸੀ ਬੰਦਾ, ਇਹਦੇ ਰਾਜਸੀ ਤਾਂ ਡਰੈਸ ਪਾਈ ਹੋਈ ਹੈ, ਮੋਤੀਆਂ ਦੀਆਂ ਮਾਲਾ ਪਾਈਆਂ ਹੋਈਆਂ, ਸੀਸ ਦੇ ਉੱਤੇ ਜਗ੍ਹਾ ਕਲਗੀ ਲਾਈ ਹੋਈ ਹੈ, ਅਤੇ ਬਹੁਤ ਵਧੀਆ ਤਖ਼ਤ ਦੇ ਉੱਤੇ ਬੈਠਾ, ਰੇਸ਼ਮੀ ਵਸਤਰ ਪਹਿਨਦੇ ਹੋਏ, ਆਹ ਵਿਰਾਗੀ ਹੈ ਕੋਈ, ਤਰਕ ਕਰ ਲਈ ਮੁੜਿਆ ਆਇਆ। ਅਤੇ ਜਿਸ ਵਕਤ ਰਸਤੇ 'ਚ ਇੱਕ ਮੁਨੀ ਮਿਲਿਆ, ਉਹਨੂੰ ਦੱਸੀ ਗੱਲ ਨਾਰਦ ਨੂੰ, ਨਾਰਦ ਕਹਿੰਦਾ ਸੁਖਦੇਵ ਤੂੰ ਆਪਣਾ ਤਪ ਨਸ਼ਟ ਕਰ ਲਿਆ, ਬ੍ਰਹਮ ਗਿਆਨੀ ਮਹਾਂਪੁਰਖ ਦੇ ਜੇ ਤਰਕ ਕਰ ਦਿਉ 6 ਕਲਾ ਵਿਰਾਗੀਆਂ ਨਸ਼ਟ ਹੋ ਜਾਂਦੀਆਂ। ਫਿਰ ਵੀ ਪਰਮਕਾਰ ਆਇਆ ਵੀ ਇਹਨੂੰ ਮੈਂ ਬਚਾਵਾਂ, ਅੱਗੇ ਚਲੇ ਗਏ, ਜਾ ਕੇ ਬਿਰਧ ਦਾ ਸਰੂਪ ਧਾਰਨ ਕਰੇਗਾ, ਇੱਛਿਆ ਦੇ ਨਾਲ ਟੋਕਰਾ ਲੈ ਲਿਆ, ਕਹੀ ਲੈ ਲਈ, ਅਤੇ ਰੇਤਾ ਭਰਦੇ ਨੇ ਮੂਹਰੇ, ਦਰਿਆ ਆਇਆ ਹੋਇਆ ਉਹਦੇ ਛਿੱਟੀ ਜਾਂਦੇ, ਇਹ ਵੀ ਦਰਖਤ ਥੱਲੇ ਬੈਠਾ ਦੇਖੀ ਜਾਂਦਾ। ਜਦ 1 ਘੰਟਾ ਹੋ ਗਿਆ ਤਾਂ ਉਹ ਵੀ ਆ ਕੇ ਬਹਿ ਗਿਆ ਦਰਖਤ ਥੱਲੇ, ਗਰਮੀ ਸੁਕਾਉਣ ਲੱਗ ਗਿਆ। ਸੁਖਦੇਵ ਨੇ ਕਿਹਾ ਬਾਬਾ ਕੀ ਕੰਮ ਕਰਦਾ ਸੀ ਤੂੰ? ਕਹਿੰਦਾ ਬੇਟਾ ਮੈਂ ਦਰਿਆ ਪਾਰ ਕਰਨਾ, ਪਾਣੀਆਂ ਡੂੰਘਾ। ਫਿਰ ਕਹਿੰਦਾ ਕੀ ਕਰਦਾ ਸੀ? ਕਹਿੰਦਾ ਮੈਂ ਪੁਲ ਬਣਦਾ ਸੀ। ਕਹਿੰਦਾ ਦਰਿਆ ਤੇਜ਼ ਚੱਲਦਾ, ਤੂੰ ਰੇਤਾ ਪਾਉਂਦਾ, ਉਹਦਾ 4 ਉਂਗਲ ਵੀ ਨਹੀਂ ਤੇਰੀ ਮਿੱਟੀ ਪਈ, ਕਿੱਡੀ ਮਿਹਨਤ ਤੂੰ ਜਾਇਆ ਕਰਨ ਲੱਗਿਆ, ਤੂੰ ਤਾਂ ਮੂਰਖ ਬੰਦਾ। ਉਹ ਕਹਿਣ ਲੱਗਿਆ ਸੁਖਦੇਵ ਤੇਰੇ ਨਾਲੋਂ ਮੈਂ ਮੂਰਖ ਨਹੀਂ, ਮੇਰਾ ਤਾਂ 1 ਘੰਟੇ ਦੀ ਮਿਹਨਤ ਕੀਤੀ ਦਰਿਆ ਹੜਾ ਕੇ ਲੈ ਗਿਆ, ਪਰ ਤੈਂ ਜਿਹੜੀ ਮਹਾਂਪੁਰਸ਼ਾਂ 'ਤੇ ਤਰਕ ਕੀਤੀ ਹੈ, ਰਾਜੇ ਜਨਕ 'ਤੇ, ਪੂਰਨ ਬ੍ਰਹਮ ਗਿਆਨੀ 'ਤੇ, ਗੁਰਮੁਖ ਦੇ ਉੱਤੇ ਤਰਕ ਕਰੀ ਆ, ਤੇਰੀਆਂ 6 ਕਲਾ ਵਿਰਾਗ ਦੀਆਂ ਨਸ਼ਟ ਹੋ ਗਈਆਂ, ਮੇਰਾ ਕੀ ਹੈ? ਮੈਂ ਤਾਂ ਕਹਿੰਦਾ ਘੰਟੇ ਦੀ ਮਿਹਨਤ ਮੇਰੀ ਗਈ ਤਾਂ ਗਈ। ਸਮਝ ਆ ਗਈ ਉਸੇ ਵੇਲੇ, ਪਛਤਾਵਾ ਕੀਤਾ ਵੀ ਮੈਂ ਗਲਤ ਲੈ ਲਈ ਗੱਲ। ਫਿਰ ਚਲਿਆ ਜਾਂਦਾ ਤਪ ਕਰਿਆ, ਦੁਬਾਰਾ ਜਿਸ ਵਕਤ ਜਾਂਦਾ ਹੈ, ਉਸ ਵੇਲੇ ਰਾਜਾ ਜਨਕ ਨੇ ਬੁਲਾ ਲਿਆ। ਇਹਦੇ ਮਨ 'ਚ ਅਭਿਮਾਨ ਸੀ ਵੀ ਮੈਂ ਤਿਆਗੀ ਹਾਂ, ਮੇਰੇ ਕੋਲ 1 ਚਿੱਪੀ ਹੈ ਅਤੇ 1 ਕੁਪੀਨ ਹੈ, 2 ਚੀਜ਼ਾਂ। ਉਹਨੇ ਚਿੱਪੀ ਬਾਹਰ ਰੱਖਤੀ ਸਿੰਘ ਦੁਆਰ 'ਚ ਅਤੇ ਕੁਪੀਨ ਰੱਖ ਦਿੱਤੀ, ਅਤੇ ਆਪ ਕੁਪੀਨ ਪਹਿਨ ਕੇ ਚੜਿਆ ਗਿਆ, ਜਿਹਨੂੰ ਲਗੋਟਾ ਕਹਿੰਦੇ ਨੇ। ਹੋਰ ਕੋਈ ਵਸਤਰ ਨਹੀਂ ਕੋਲ, ਬੜਾ ਅਭਿਮਾਨ ਹੈ ਵੀ ਮੈਂ ਤਿਆਗੀ ਬੰਦਾ, ਮੈਂ ਦੁਨੀਆਂ ਨੂੰ ਤਿਆਗਿਆ। ਅਤੇ ਰਾਜਾ ਜਨਕ ਉੱਥੇ ਆਪਣੇ ਬੈਠਾ ਹੈ ਅਤੇ ਇਹਨੂੰ ਬੁਲਾ ਲਿਆ, ਉੱਤੇ ਤਲਵਾਰ ਲੜਕਾ ਤੀ ਕੱਚੇ ਧਾਗੇ ਨਾਲ। ਇਹਨੇ ਦੇਖ ਲਿਆ ਵੀ ਧਾਗਾ ਕੱਚਾ, ਜਿੱਥੇ ਮੈਨੂੰ ਬਿਠਾਇਆ ਤਲਵਾਰ ਲੜਕਦੀ ਹੈ, ਜੇ ਟੁੱਟ ਗਈ ਹੈ ਸਿੱਧੀ ਉਹ ਸਿਰ 'ਚ ਲੱਗਣੀ। ਮਨ ਨਹੀਂ ਟਿਕਦਾ, ਜਦੋਂ ਵਚਨ ਕਰਦੇ ਨੇ ਮਨ ਨਹੀਂ ਟਿਕਦਾ, ਇੱਕਦਮ ਮਨ ਜਾਂਦਾ ਤਲਵਾਰ ਵੱਲ। ਇੰਨੇ ਨੂੰ ਖਬਰ ਆ ਗਈ ਵੀ ਅੱਗ ਲੱਗ ਗਈ ਮਹਾਰਾਜ ਮਹਿਲਾਂ। ਉਹ ਕਹਿੰਦੇ ਬਜਾ ਲਓ, ਵਚਨ ਕਰਦੇ। ਫਿਰ ਆ ਗਿਆ, ਚਲਦੇ ਚਲਦੇ ਜੀ ਆਹ ਜਲ ਗਿਆ ਜੀ, ਆਹ ਜਲ ਗਿਆ ਜੀ। ਕਹਿੰਦੇ ਮਹਾਰਾਜ ਹੁਣ ਤਾਂ ਸਿੰਘ ਦੁਆਰ ਦੇ ਪੌੜ ਨੂੰ ਅੱਗ ਲੱਗ ਗਈ ਜਿੱਥੇ ਤੁਸੀਂ ਬੈਠੇ ਹੋ। ਇਹ ਸੁਖਦੇਵ ਇੱਕਦਮ ਉੱਠ ਕੇ ਨੱਠਿਆ, ਨੱਠ ਕੇ ਜਾ ਕੇ ਆਪਣੀ ਚਿੱਪੀ ਚੱਕ ਲਈ ਅਤੇ ਉਹ ਲੰਗੋਟੀ ਜਿਹੜੀ ਕਪੀਨ ਸੀ ਉਹ ਚੱਕ ਲਈ। ਰਾਜਾ ਜਨਕ ਵੀ ਮਗਰੇ ਆ ਗਿਆ, ਕਹਿਣ ਲੱਗਿਆ ਸੁਖਦੇਵ ਅਜੇ ਤੇਰੇ ਵਿੱਚ ਪਕੜ ਹੈ ਹੱਦ ਤੋਂ ਜ਼ਿਆਦਾ। ਜਾ ਪਹਿਲਾਂ ਤਿਆਗ ਨੂੰ ਸਿੱਖ ਗਿਆ, ਤਿਆਗ ਕੀ ਹੁੰਦਾ। ਦੇਖ ਖਜ਼ਾਨੇ ਜਲ ਰਹੇ ਸੀ, ਘੋੜਿਆਂ ਤਬੇਲੇ ਜਲ ਰਹੇ ਸੀ, ਮੇਰੇ ਮਨ 'ਚ ਕੋਈ ਪਕੜ ਨਹੀਂ ਸੀ। ਅਤੇ ਤੈਨੂੰ ਆਹ ਕੌਡੀ ਦੀ ਤੇਰੀ ਹੈਗੀ ਕਪੀਨ ਅਤੇ ਆਹ ਚਿੱਪੀ ਹੈ, ਇਹਦੀ ਐਡੀ ਤੈਨੂੰ ਪਕੜ ਹੈ। ਤੂੰ ਦੌੜਿਆ ਗਿਆ ਸੰਗਤ ਛੱਡ ਕੇ, ਨਾਲ ਉੱਤੇ ਨੂੰ ਝਾਕਦਾ ਸੀ ਤਲਵਾਰ ਵੱਲ ਨੂੰ। ਤੇਰਾ ਤਾਂ ਮਨ ਹੀ ਨਹੀਂ ਇਕਾਗਰ ਹੋਇਆ, ਅਜੇ ਤੂੰ ਗੁਰੂ ਦੀਕਸ਼ਾ ਦਾ ਅਧਿਕਾਰੀ ਨਹੀਂ, ਜਾ ਤਪ ਕਰ। ਫਿਰ ਤਪੱਸਿਆ ਕਰੀ 12 ਸਾਲ, ਫਿਰ ਆਉਂਦਾ। ਜਦ ਫਿਰ ਆਇਆ ਤਾਂ ਉਹਨਾਂ ਨੇ ਪਰਖਣ ਵਾਸਤੇ ਇਹ ਗੱਲ ਕਹੀ ਬਈ ਇਹਨੂੰ ਧੱਕੇ ਮਾਰੋ, ਕੱਢ ਦਿਓ ਇੱਥੋਂ। ਉਸ ਵੇਲੇ ਧੱਕੇ ਮਾਰਦੇ ਨੇ, ਬੇਇੱਜ਼ਤੀ ਨਹੀਂ ਮੰਨ ਰਿਹਾ, ਉੱਥੇ ਹੀ ਖੜਾ। ਫਿਰ ਆ ਜਾਂਦਾ, ਫਿਰ ਆ ਜਾਂਦਾ, ਅਤੇ ਜਦ ਬਹੁਤ ਧੱਕੇ ਮਾਰੇ ਪਰੇ ਕਰ ਦਿੱਤਾ, ਕਹਿੰਦੇ ਇੱਥੇ ਖੜੋ। ਅੰਦਰਲੇ ਪਾਸੇ ਜੱਗ ਚੱਲ ਰਿਹਾ ਸੀ, ਹਜ਼ਾਰ ਹਾਂ ਬੰਦਾ ਪ੍ਰਸ਼ਾਦਾ ਛਕਣ ਵਾਲਾ, ਲੰਗਰ ਛਕਣ ਵਾਲਾ ਆਇਆ ਹੋਇਆ, ਇਹਨੂੰ ਨਾ ਵੜਨ ਦੇਣ। ਕੋਈ ਮਨ 'ਚ ਕ੍ਰੋਧ ਨਹੀਂ ਆਇਆ, ਉਹ ਜਿਵੇਂ ਖੜਿਆ ਵੀ ਚੰਗਾ ਗੁਰੂ ਦੀ ਰਜ਼ਾ ਹੈ, ਭਾਵੇਂ ਤੀਰਕ ਭਾਵੇਂ ਧੱਕੇ, ਇੱਕ ਬੜਾਈ ਦੇ। ਕਹਿਣ ਨੂੰ ਤਾਂ ਬਹੁਤ ਸਿਕਾਲੀ ਗੱਲ ਹੈ, ਜੇ ਮਹਾਤਮਾ ਧੱਕੇ ਮਰਵਾਉਣ ਲੱਗ ਜਾਵੇ ਕੋਈ ਨਹੀਂ ਸਹਿੰਦਾ ਧੱਕਿਆਂ ਨੂੰ। ਜਦੇ ਨੱਠ ਜਾਣਗੇ ਮਾੜਾ ਜਿਹਾ ਪਹਿਲਾਂ ਹੀ ਦੌੜ ਜਾਂਦੇ ਨੇ ਵੀ ਜੀ ਇੱਥੇ ਤਾਂ ਸਾਡੀ ਇੱਜ਼ਤ ਹੀ ਨਹੀਂ ਹੈ, ਐਸਾ ਜੀ ਸਾਡੀ ਮਰਜ਼ੀ ਦੇ ਮੁਤਾਬਕ ਰੋਟੀ ਜੋ ਨਹੀਂ ਮਿਲਦੀ, ਜਦੇ ਦੌੜ ਜਾਂਦੇ। ਤਾਂ ਉਹ ਅਧਿਕਾਰੀ ਨਹੀਂ ਹੁੰਦੇ, ਜਗਿਆਸੂ ਨਹੀਂ ਹੁੰਦੇ, ਐਵੇਂ ਰੋਟੀਆਂ ਪਾਉਣ ਵਾਲੇ ਬੰਦੇ ਹੁੰਦੇ ਨੇ ਸਾਰੇ। ਲਗਨ ਨਹੀਂ ਹੁੰਦੀ ਇਹਨਾਂ 'ਚ, ਲਗਨ ਤਾਂ ਉਹ ਹੁੰਦੀ ਹੈ ਚਾਹੇ ਵਰਿਆਈ ਦਿੰਦਾ ਚਾਹੇ ਧੱਕੇ ਮਾਰਦਾ। ਉਹ ਧੱਕੇ ਮਾਰਦਾ ਲੇਕਿਨ ਉਹ ਨਹੀਂ ਜਾਂਦਾ, ਜਿੱਥੇ ਕਹਿਤਾ ਖੜ ਗਿਆ ਉੱਤੋਂ ਪੱਤਲਾਂ ਰਾਜਾ ਜਨਕ ਸੁੱਟਣੀਆਂ ਸ਼ੁਰੂ ਕਰ ਦਿੰਦਾ। ਚੱਕੀ ਜਾਂਦਾ, ਜਿੰਨੇ ਪ੍ਰਸ਼ਾਦੇ ਛਕੀ ਜਾਂਦੇ ਨੇ ਪੱਤਲਾਂ ਪੈਂਦੀਆਂ ਉੱਤੇ, ਅਤੇ ਇਹ ਰਾਜਾ ਇਹ ਸੁਖਦੇਵ ਮੁਨੀ ਪੱਤਲਾਂ ਦੇ ਵਿੱਚ ਲੁਕ ਗਿਆ ਜੂਠੀਆਂ 'ਚ। ਮਹਾਰਾਜ ਕਹਿੰਦੇ ਨੇ ਬਰਮ ਕਮਲ ਪੁੱਤ ਮੀਨ ਵਿਆਸਾ, ਤਪ ਤਾਪਨ ਪੂਜ ਕਰਾਵੈ ਗੋ, ਜੋ ਜੋ ਭਗਤ ਹੋਏ ਸੋ ਪੂਜੋ, ਭਰਮਨ ਭਰਮ ਚਕਾਵੈ ਗੋ, ਜਾਤ ਨਜਾਤ ਦੇਖ ਮਤ ਪੂਲੋ, ਸੁਖ ਜਨਕ ਪਗੀ ਲਗ ਤਿਆਵੈ ਗੋ, ਜੂਠਨ ਜੂਠ ਪਈ ਸਰੂਪਰ, ਖਿਨ ਮਨੂਆ ਤਿਲ ਨੰਡ ਲਾਵੈ ਗੋ। ਕਹਿੰਦੇ ਇੰਨੇ ਖਿੱਚੇ ਇੰਨਾ ਚਿਰ ਵਾਸਤੇ ਵੀ ਉਹਨੇ ਮਨ ਨਹੀਂ ਡੋਲਣ ਦਿੱਤਾ, ਜੂਠ ਉੱਤੇ ਪਈ ਗਈ, ਅਤੇ ਉਹਨੇ ਇਹ ਖਿਆਲ ਨਹੀਂ ਕਰਿਆ ਵੀ ਇਹ ਖੱਤਰੀ ਹੈ ਅਤੇ ਮੈਂ ਬ੍ਰਾਹਮਣ। ਜਨਕ ਜਨਕ ਬੈਠੇ ਸੰਘਾਸਨ, 72 ਜਨਕ ਬੈਠੇ ਇੱਕੋ ਸੰਘਾਸਨ 'ਤੇ, ਜਿਹੜਾ ਬੈਠਦਾ ਸੀ ਸੰਘਾਸਨ ਦਾ ਨਾਂ ਹੀ ਜਨਕ ਸੀ, ਉਹਦਾ ਨਾਂ ਹੀ ਜਨਕ ਹੋ ਜਾਇਆ ਕਰਦਾ ਸੀ। ਜਿਹੜੇ ਜਨਕ ਦੀ ਆਪਾਂ ਗੱਲ ਕਰਦੇ ਹਾਂ ਇਹ 57ਵਾਂ ਜਨਕ ਸੀ, ਰਾਮ ਚੰਦਰ ਜੀ ਦਾ ਜਿਹੜਾ ਸੀਗਾ, ਇਹ 72ਵੇਂ ਜਨਕ ਦੀ ਆਪਾਂ ਗੱਲ ਕਰ ਰਹੇ। ਸੋ ਜਨਕ ਜਨਕ ਬੈਠੇ ਸੰਘਾਸਨ, ਨੌ ਮੁਨੀ ਧੂੜ ਲੈ ਲਾਵੇ, ਨੌ ਮੁਨੀਆਂ ਦੇ ਤਪ ਕਰਨ ਦੇ ਨਾਲ ਉਹਨਾਂ ਦੇ ਚਰਨਾਂ ਦੀ ਧੂੜੀ, ਨੌ ਮੁਨੀ ਹੁੰਦੇ ਨੇ ਮਰੀਚ, ਅੰਤਰੈ ਗਿਰਾ ਪਲਸਤਾ ਫੁਲੇ ਕ੍ਰਿਤ ਤ੍ਰਿਗੂ ਵਿਸ਼ੇਸ਼ਟ ਅਥਰਵਣ, ਐਸੇ ਨੌ ਨੇ ਇਹਨਾਂ ਦੇ, ਉਹਨਾਂ ਦੀ ਧੂੜੀ ਮੱਥੇ ਨਾਲ ਲਾਉਂਦਾ ਸੀ। ਨਾਨਕ ਕਿਰਪਾ ਕਿਰਪਾ ਕਰ ਠਾਕਰ, ਮੈਂ ਦਾਸਨ ਦਾਸ ਕਰਾਵੇਗੇ ਸੱਚੇ ਪਾਤਸ਼ਾਹ, ਮੈਨੂੰ ਤੂੰ ਆਪਣੇ ਦਾਸਾਂ ਦਾ ਦਾਸ ਬਣਾ। ਸੋ ਜੂਠ ਪਈ ਸਿਰ ਦੇ ਉੱਤੇ, ਰਾਜਾ ਜਨਕ ਨੇ ਕਿਹਾ ਵੀ ਆ ਜੂਠ ਦੇ ਥੱਲੇ ਇੱਕ ਬੰਦਾ ਖੜਾ, ਉਹਨੂੰ ਕੱਢ ਲਿਓ, ਸ਼ਕਲੋਂ ਬੇਸ਼ਕਲ ਹੋਈ ਹੈ, ਦਾਲ ਲੱਗੀ ਪਈ ਆ, ਜੂਠ ਸਾਰੀ ਸਰੀਰ ਦੇ ਉੱਤੇ ਚਿੰਬੜੀ ਪਈ ਆ। ਉਸ ਵੇਲੇ ਰਾਜਾ ਜਨਕ ਨੇ ਕਿਹਾ ਕੀ ਚਾਹੁੰਦਾ ਹੈ? ਕਹਿੰਦਾ ਮੈਂ ਤੁਹਾਨੂੰ ਗੁਰੂ ਧਾਰਨ ਕਰਨਾ। ਕਹਿੰਦੇ ਜੇ ਗੁਰੂ ਧਾਰਨ ਕਰਨਾ ਨਾ ਤਾਂ ਆਹ ਤੇਲ ਦਾ ਛੰਨਾ ਹੱਥ 'ਤੇ ਰੱਖ ਲੈ, ਸਾਰੀ ਨਗਰੀ ਦਾ ਚੱਕਰ ਕੱਢ ਕੇ ਉਧਰਲੇ ਪਾਸੇ ਇੰਤਜ਼ਾਮ ਕਰਦਾ ਵੀ ਨਾਚ ਗਾਉਣੇ ਖੂਬ ਅਹੀਆਂ ਜਿਹੀਆਂ ਚੀਜ਼ਾਂ ਕਰੋ ਵੀ ਇਹ ਦੇਖ ਲਵੇ ਉਹਨਾਂ, ਤਲਵਾਰ ਵਾਲੇ ਪਿੱਛੇ ਦੇ ਤੇ ਵੀ ਜੇ ਇੱਕ ਕਤਰਾ ਡੁੱਲਿਆ ਇਹਦਾ ਸਿਰ ਕੱਟ ਗਿਆ ਤਲਵਾਰ ਨੂੰ। ਉਸ ਵੇਲੇ ਤੇਲ ਹੱਥ 'ਤੇ ਰੱਖ ਕੇ ਥੇਲੀ 'ਤੇ ਚੱਲਦਾ ਹੈ, ਸਾਰੇ ਸ਼ਹਿਰ ਦਾ ਚੱਕਰ ਕੱਢਿਆ, ਇੱਕ ਕਤਰਾ ਬਣਾ ਬੁਲਣ ਦਿੱਤਾ ਇਹਨੇ। ਜਦ ਰਾਜੇ ਜਨਕ ਉਹ ਆ ਗਿਆ, ਰਾਜੇ ਜਨਕ ਨੇ ਕਿਹਾ, ਕਹਿਣ ਲੱਗੇ ਗਾਣੇ ਹੋ ਰਹੇ ਸੀ, ਨਾਚ ਹੋ ਰਹੇ ਸੀ, ਮੁਜਰੇ ਹੋ ਰਹੇ ਸੀ, ਦੇਖੇ ਕਹਿੰਦਾ ਨਾ ਮਾਰੇ, ਮੈਨੂੰ ਤਾਂ ਤੇਲ ਦਾ ਪਤਾ ਹੈ ਜਾਂ ਹੱਥ ਦਾ ਪਤਾ, ਹੋਰ ਕਾਸੇ ਦਾ ਨਹੀਂ ਪਤਾ। ਕਹਿੰਦੇ ਹੁਣ ਤੂੰ ਅਧਿਕਾਰੀ ਹੈ। ਉਸ ਵੇਲੇ ਇਹਨੂੰ ਨਾਮ ਦਿੱਤਾ, ਵੱਡਾ ਮਹਾਂਪੁਰਸ਼ ਬਣਿਆ। ਸੋ ਮਹਾਰਾਜ ਕਹਿੰਦੇ ਨੇ, ਮੁਰਦਾ ਹੋਏ ਮਰੀਦ ਨਾ ਗੱਲੀ ਹੋ। ਗੁਰੂ ਨੌਵੇਂ ਪਾਤਸ਼ਾਹ ਮਹਾਰਾਜ, ਗੁਰੂ ਛੇਵੇਂ ਪਾਤਸ਼ਾਹ ਨੇ ਇਹ ਸਾਰੇ ਬਚਨ ਬੁਰਹਾਨਪੁਰ ਦੀ ਸੰਗਤ ਨੂੰ ਸੁਣਾ ਕੇ ਕਹਿਣ ਲੱਗੇ, ਪ੍ਰੇਮੀਓ ਆਹ ਗੱਲ ਹੋਵੇ ਤਾਂ ਅੰਦਰਲਾ ਅਨੁਭਵ ਖੁੱਲ੍ਹਦਾ, ਨਹੀਂ ਖੁੱਲ੍ਹਿਆ ਨਹੀਂ ਕਰਦਾ। ਦੂਸਰਾ ਇਹਦੇ ਵਾਸਤੇ ਸੰਗਤ ਕਰਿਆ ਕਰੋ। ਇਹ ਹਉਮੈ ਨੂੰ ਕੱਟਣ ਦਾ ਹੋਰ ਕੋਈ ਇਲਾਜ ਨਹੀਂ, ਕੇਵਲ ਸੰਗਤ ਇਲਾਜ ਹੈ।
ਸੰਗਤ ਨੂੰ ਮਿਲ ਕੇ ਜੀ ਲੈਂਦੀ ਹੈ ਮੈਲ ਹਉਮੈ ਦੀ, ਸੰਗਤ ਨੂੰ ਮਿਲ ਕੇ ਲੈਂਦੀ ਹੈ ਮੈਲ ਹਉਮੈ ਦੀ।
ਇਹ ਅਵਮਾਨ ਛੱਡ, ਕੇਵਲ ਸੰਗਤ ਵਿੱਚ ਆ ਕੇ ਇਹ ਅਵਮਾਨ ਛੁੱਟਦਾ, ਅਵਮਾਨ ਨਹੀਂ ਛੁੱਟਿਆ ਕਰਦਾ। ਜਨਮ ਜਨਮ ਕੀ ਹਉਮੈ ਮਲ ਲਾਗੀ, ਮਿਲ ਸੰਗਤ ਮਲ ਲੈ ਜਾਵੇ ਕੋ, ਜਿਉਂ ਲੋਹਾ ਤਰਿਓ ਸੰਗ ਕਾਸ਼ਟ, ਲੱਗ ਸ਼ਬਦ ਗੁਰੂ ਹਰ ਪਾਵ। ਦੂਸਰਾ ਹੈ, ਗੁਰੂ ਦੇ ਸ਼ਬਦ ਨਾਲ ਲੱਗੋ, ਨਾਮ ਨਾਲ ਲੱਗੋ। ਇਹ ਨਾਮ ਦੇ ਨਾਲ ਲੱਗ ਕੇ ਰਸ ਤਾਂ ਆਇਆ ਕਰਦਾ ਜੇ ਬ੍ਰਹਮ ਬੇਤਿਆਂ ਦੀ ਸੰਗਤ ਕਰੇ।
ਰਸ ਹਰੀ ਦੇ ਨਾਮ ਗਾਇਆਵੇ, ਸੰਗਤ ਕਰਕੇ
ਸਤ ਸੰਗਤ ਮਿਲ ਸੰਗਤ ਹਰ ਰਸ ਆਵੇ ਗੋ, ਬਿਨ ਸੰਗਤ ਕਰਮ ਕਰੈ ਵਮਾਨੀ, ਕੱਢ ਪਾਣੀ ਚੀਕੜ ਪਾਵੇ ਗੋ। ਸੰਗਤ ਸੰਤਾਂ ਦੀ ਕਰੇ ਦੇ ਬਗੈਰ ਨਾਮ ਦਾ ਰਸ ਨਹੀਂ ਆਇਆ ਕਰਦਾ। ਹਮ ਪਾਥਰ ਲੋ ਲੋ ਵੱਡ ਪਾਥਰ, ਸੰਗਤ ਨਾਵ ਤਰਾਵਾ ਗੋ, ਜਿਉਂ ਸਤ ਸੰਗਤ ਤਰਿਓ ਜਲਾਹੋ, ਸਤ ਸੰਤ ਜਨਾ ਮਨ ਭਾਵੇ। ਜਿਵੇਂ ਕਬੀਰ ਸਾਹਿਬ ਸੰਤਾਂ ਦੀ ਸੰਗਤ ਕਰਕੇ ਤਰਿਆ, ਗੁਰੂ ਮਹਾਰਾਜ ਕਹਿਣ ਲੱਗੇ ਪਿਆਰਿਓ ਇਸ ਤਰ੍ਹਾਂ ਦੇ ਨਾਲ ਜਦੋਂ ਸੰਗਤ ਵਿੱਚ ਜਾਈਦਾ, ਮਿਲ ਸੰਤ ਸਭਾ ਮਨ ਮਾਂਜੀ ਹੈ ਪਾਈ, ਹੋਵੇ ਨਾਮ ਨਿਵਾਸ। ਉਸ ਵੇਲੇ ਨਵਾ ਨਾਮ ਦਾ ਹਿਰਦੇ 'ਚ ਨਿਵਾਸ ਹੋ ਜਾਏਗਾ, ਅੰਮ੍ਰਿਤ ਦਾ ਨਿਵਾਸ ਹੋ ਜਾਏਗਾ। ਜਦੋਂ ਇਹ ਅੰਮ੍ਰਿਤ ਦਾ ਨਿਵਾਸ ਆਇਆ, ਅੰਮ੍ਰਿਤ ਦਾ ਰਸ ਆਇਆ, ਜਿਹਨੂੰ ਆਤਮ ਰਸ ਕਹਿੰਦੇ ਨੇ, ਆਤਮ ਰਸ ਜੇ ਜਾਣੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀਂ ਪੇ। ਜਿਹਨੂੰ ਬ੍ਰਹਮ ਗਿਆਨ ਦਾ ਅੰਮ੍ਰਿਤ ਦਾ ਰਸ ਆ ਗਿਆ, ਆਤਮਾ ਦਾ ਰਸ ਆ ਗਿਆ, ਕਹਿੰਦੇ ਉਹ ਖਾਲਸਾ ਹੋਇਆ ਕਰਦਾ ਅਤੇ ਮੇਰੇ ਵਿੱਚ ਵਾਹਿਗੁਰੂ ਵਿੱਚ ਅਤੇ ਉਹਦੇ ਵਿੱਚ ਕੋਈ ਭੇਦ ਨਹੀਂ ਹੁੰਦਾ, ਇਹ ਦਸ਼ਮੇਸ਼ ਪਿਤਾ ਮਹਾਰਾਜ ਜੀ ਕਹਿੰਦੇ। ਸੋ ਇਸ ਤਰ੍ਹਾਂ ਦੇ ਨਾਲ ਆਪਨੇ ਪ੍ਰਮਾਣ ਕੀਤਾ ਕਿ ਜੋ ਅੰਮ੍ਰਿਤ ਹੈ, ਨਾਮ ਹੈ, ਇਹਦੇ ਨਾਲ ਹਉਮੈ ਦੀ ਵਿਉਹ ਲੈਂਦੀ ਹੈ।
ਸੁਣ ਮੇਰੇ ਮਨਾ ਅੰਮ੍ਰਿਤ ਹਰ ਹਰ ਨਾਮ,
ਗੁਰਮਤ ਪਾਏ ਰਾਮ। ਗੁਰਮਤ ਧਾਰਨ ਕਰਨ ਦੇ ਨਾਲ ਇਹ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ। ਹਮੇ ਮਾਇਆ ਵੇਖੈ ਮੇਰੀ ਜਿੰਦੜੀਏ, ਹਰ ਅੰਮ੍ਰਿਤ ਵੇਖ ਲੈ ਜਾਏ ਰਾਮ। ਜਦੋਂ ਇਸ ਨਾਮ ਰੂਪੀ ਅੰਮ੍ਰਿਤ ਨੂੰ ਪੀਵਾਂਗੇ ਤਾਂ ਹਉਮੈ ਦੀ ਮੈਲ ਦੂਰ ਹੋ ਜਾਏਗੀ ਅਤੇ ਵਿਉਹ ਲੈ ਜਾਏਗੀ। ਬਿਨ ਸਜਾਏ ਹਉਮੈ ਵੇਖ ਪੈ, ਜਿਹੜੀ ਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਸਰੀਰ 'ਚ ਫੈਲੀ ਹੋਈ ਹੈ, ਅੰਤਸ਼ਕਰਨ ਦੇ ਚਾਰੇ ਹਿੱਸਿਆਂ 'ਚ ਫੈਲੀ ਹੋਈ ਹੈ, ਪ੍ਰਾਣਮਈ ਕੋਸ਼ ਵਿੱਚ ਫੈਲੀ ਹੋਈ ਹੈ, ਮਨੋਮਈ ਕੋਸ਼ ਫੈਲੀ ਹੋਈ ਹੈ, ਬੁੱਧਮਈ ਕੋਸ਼, ਵਿਗਿਆਨਮਈ ਕੋਸ਼, ਸਾਰੇ ਕੋਸ਼ਾਂ 'ਚ ਫੈਲੀ ਹੋਈ ਹਉਮੈ ਦੀ ਮੈਲ ਪ੍ਰਭੂ ਦਾ ਨਾਮ ਜਪ ਕੇ ਰਹਿੰਦੀ ਹੈ। ਸੋ ਮਹਾਰਾਜ ਨੇ ਫਰਮਾਨ ਕੀਤਾ, ਕਹਿੰਦੇ ਪਿਆਰੇ ਉਹ ਦੇਖੋ, ਸਾਰਾ ਜੋ ਤੁਹਾਨੂੰ ਉਪਦੇਸ਼ ਦਿੱਤਾ ਹੈ ਉਹਦਾ ਸਾਰ ਇੱਕ ਵਾਰੀ ਸਮਝ ਲਓ। ਉਹ ਇਹ ਹੈ ਕਿ ਆਪਣੇ ਆਪ ਨੂੰ ਸਰੀਰ ਨਾ ਮੰਨੋ। ਸਰੀਰ ਤਾਂ ਮਿੱਟੀ ਦਾ ਬਣਿਆ ਹੋਇਆ, ਆਉਂਦਾ ਜਾਂਦਾ ਰਹਿੰਦਾ। ਇਹ ਹਜ਼ਾਰਾਂ ਹੀ ਸਰੀਰ ਅੱਗੇ ਕਰੋੜਾਂ ਮਿਲ ਚੁੱਕੇ ਨੇ, ਜਦ ਤੱਕ ਹਉਮੈ ਦੇ ਬੰਨੇ ਹੋਏ ਆ ਕਰੋੜਾਂ ਹੀ ਮਿਲਦੇ ਰਹਿਣਗੇ। ਆਪਣੇ ਆਪ ਨੂੰ ਜੋਤ ਸਮਝੋ। ਇਹ ਜੋਤ ਹੇਠਾਂ ਨੂੰ ਤੁਰ ਕੇ ਆਈ ਹੋਈ ਹੈ ਅਨਮੈ ਕੋਸ਼ 'ਚ। ਇਹ ਸ਼ੁਭ ਕਰਮਾਂ ਦੇ ਨਾਲ, ਨਾਮ ਜਪਣ ਦੇ ਨਾਲ, ਬਾਣੀ ਪੜ੍ਹਨ ਦੇ ਨਾਲ ਇਹ ਬੁੱਧੀ ਆਏਗੀ ਕਿ ਮੈਂ ਸਰੀਰ ਨਹੀਂ ਹਾਂ, ਮੈਂ ਪੰਜ ਤੱਤ ਦਾ ਸਰੀਰ ਨਹੀਂ ਹਾਂ, ਅਤੇ ਫਿਰ ਪ੍ਰਾਣਾਂ ਵਿੱਚ ਚਲੀ ਜਾਏਗੀ। ਉੱਪਰ ਨੂੰ ਚੜ੍ਹਾਈ ਕਰੂੰ, ਫਿਰ ਪ੍ਰਾਣਾਂ ਦਾ ਨਾਮ ਜਪ ਕੇ, ਇੱਕ ਸ਼ਬਦ ਮੇਰੇ ਪ੍ਰਾਣ ਵਸਦਾ ਬਹੁਤ ਜਨਮ ਨਾਲ, ਉਹ ਪ੍ਰਾਣਾਂ ਦਾ ਨਾਮ ਜਪ ਕੇ ਤੁਸੀਂ ਮਨੋਮਈ ਕੋਸ਼ ਚਲੇ ਜਾਓਗੇ, ਇਹ ਤੀਸਰੀ ਥਾਂ ਆ ਜਾਵਾਂਗੇ। ਮਨੋਮਈ ਕੋਸ਼ ਉਪਾਸ਼ਨਾ ਨਾਲ ਲੰਘ ਹੁੰਦਾ, ਉਪਾਸ਼ਨਾ ਦੇ ਨਾਲ ਅੰਤਰੀਵ ਉਪਾਸ਼ਨਾ ਅਤੇ ਬਾਹਰਲੀ ਉਪਾਸ਼ਨਾ ਦੋਵਾਂ ਦੇ ਨਾਲ ਮਨੋਮਈ ਕੋਸ਼ 'ਚੋਂ ਲੰਘ ਕੇ ਵਿਗਿਆਨਮਈ ਕੋਸ਼ ਜਾਓਗੇ। ਵਿਗਿਆਨਮਈ ਕੋਸ਼ ਵਿਚਾਰ ਨਾਲ ਲੰਘ ਹੁੰਦਾ ਵੀ ਮੈਂ, ਮੇਰਾ ਸਰੂਪ ਕੀ ਹੈ, ਮੈਂ ਨਾ ਤਾਂ ਮੈਂ ਪੰਜ ਤੱਤਾਂ 'ਚੋਂ ਕੋਈ ਤੱਤ ਹਾਂ, ਨਾ ਮੈਂ 25 ਪ੍ਰਕਿਰਤੀਆਂ 'ਚੋਂ ਕੋਈ ਪ੍ਰਕਿਰਤੀਆਂ, ਨਾ ਮੈਂ ਅੱਖਾਂ, ਨਾ ਮੈਂ ਹੱਥਾਂ, ਨਾ ਮੈਂ ਤਨ ਹਾਂ, ਨਾ ਮੈਂ ਜੀਵ ਹਾਂ, ਅਤੇ ਨਾ ਮੈਂ ਮਨ ਹਾਂ, ਅਤੇ ਨਾ ਮੈਂ ਬੁੱਧੀ ਹਾਂ, ਨਾ ਮੈਂ ਚੇਤ ਹਾਂ। ਜਿਹੜਾ ਅਹੰ ਭਾਵ ਮੇਰੇ ਵਿੱਚ ਹੋਇਆ ਹੋਇਆ ਇਹ ਚੀਜ਼ ਵਾਧੂ ਦੀ ਹੈ, ਮੈਂ ਨਹੀਂ ਹਾਂ ਇਹ, ਮੈਂ ਤਾਂ ਸਾਖੀ ਚੇਤਨ ਆਤਮਾ। ਇਹਦਾ ਜਦ ਚਿੰਤਨ ਕਰੋਗੇ ਫਿਰ ਤੁਸੀਂ ਬੁੱਧੀ ਦਾ ਜਿਹੜਾ ਵਿਗਿਆਨਮਈ ਕੋਸ਼ ਹੈ ਜਿਉਂ ਜਿਉਂ ਇਹਦਾ ਨੇਚਾ ਵੱਧਦਾ ਜਾਏਗਾ ਜਿਉਂ ਜਿਉਂ ਪਰਪੱਕ ਹੁੰਦਾ ਜਾਏਗਾ ਤਿਉਂ ਤਿਉਂ ਤੁਸੀਂ ਵਿਗਿਆਨਮਈ ਕੋਸ਼ ਚੋਂ ਆਨੰਦਮਈ ਕੋਸ਼ ਜਾਓਗੇ। ਆਨੰਦਮਈ ਕੋਸ਼ ਅਗਿਆਨ ਦਾ ਕੋਸ਼ ਹੁੰਦਾ ਉੱਥੇ ਆਨੰਦ ਹੈ ਲੇਕਿਨ ਗਿਆਨ ਨਹੀਂ ਹੋਇਆ ਕਰਦਾ। ਉਹਦੇ ਬਾਅਦ ਜਦੋਂ ਗੁਰੂ ਦਾ ਵਚਨ ਕਮਾਓਗੇ ਉਸ ਵੇਲੇ ਗਿਆਨ ਹੋ ਜਾਏਗਾ। ਜਦੋਂ ਗਿਆਨ ਹੋਇਆ ਉਸ ਵੇਲੇ ਆਪਾ ਖਤਮ ਹੋ ਜਾਂਦਾ, ਪਰਮਾਤਮਾ ਆਪੇ 'ਚ ਇਹੀ ਜੀਵ ਜਿਹਨੂੰ ਜੀਵ ਕਹਿੰਦੇ ਸੀ ਆਪਣੇ ਸਰੂਪ 'ਚ ਪਹੁੰਚ ਜਾਂਦਾ। ਫਿਰ ਆਪਣਾ ਆਪ ਹੀ ਹੈ ਸਾਰੇ, ਚਾਹੇ ਉਹਨੂੰ ਤੂੰ ਕਹਿੰਦਾ ਚਾਹੇ ਮੈਂ ਕਹਿੰਦਾ, ਗੁਰੇ ਦਿਖਾਏ ਲੋਇਨਾ ਈਤਾ ਉਲਤਾ ਘੱਟ 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 ਤੂੰ ਹੀ ਪਾਉਣ। ਸੋ ਸਾਰੀ ਸਾ ਵਿਚਾਰ ਦਾ ਨਤੀਜਾ ਇਹ ਹੈ, ਮਹਾਰਾਜ ਕਹਿੰਦੇ ਇਹ ਹੈ ਕਿ ਭਾਈ ਸੰਤੋ ਸਾਗਰ ਪਾਰ ਉਤਰੀਐ ਜੇ ਕੋ ਵਚਨ ਕਮਾਵੇ ਸੰਤਨ ਕਾ। ਜੋ ਆਪ ਨੂੰ ਵਚਨ ਕਹੇ ਨੇ ਹੁਣ ਤਾਈਂ ਇਹਨਾਂ ਨੂੰ ਕਮਾ ਲਓ। ਸੋ ਗੁਰਪ੍ਰਸ਼ਾਦੀ ਤਰੀਏ ਉਹ ਤਰ ਜਾਏਗਾ।
ਜੇ ਕੋਈ ਵਚਨ ਕਮਾਵੇ ਸੰਤਾਂ ਦਾ ਗੁਰਪ੍ਰਸ਼ਾਦੀ ਪਾਰ ਪਾਵੇਗਾ।
ਜੇ ਕੋ ਵਚਨ ਕਮਾਵੇ ਸੰਤਨ ਕਾ ਸੋ ਗੁਰਪ੍ਰਸ਼ਾਦੀ। ਜਿਹੜੇ ਅਸੀਂ ਤੁਹਾਨੂੰ ਵਚਨ ਦੱਸੇ ਨੇ ਇਹਨਾਂ ਦੀ ਕਮਾਈ ਕਰੋ, ਆਪਣੇ ਸਰੂਪ ਨੂੰ ਪਛਾਣੋ, ਸਵੈ ਸਰੂਪ ਦੇ ਵਿੱਚ ਲੀਨ ਹੋਣ ਦੀ ਯੋਗਤ ਸਿੱਖੋ। ਇਸ ਪੌੜੀ 'ਤੇ ਚੜ੍ਹਨ ਵਾਸਤੇ ਪਹਿਲਾਂ ਗੁਰੂ ਤੋਂ ਮੰਤਰ ਲੈਣਾ ਪੈਂਦਾ। ਉਸ ਮੰਤਰ ਦਾ ਜਦ ਅਸੀਂ ਜਾਪ ਕਰਦੇ ਹਾਂ ਉਹ ਸ਼ਬਦ ਸਾਨੂੰ ਆਪਣੇ ਆਪ ਇਹਨਾਂ ਮੰਜ਼ਲਾਂ 'ਚੋਂ ਨਗਾਉਂਦਾ ਅਖੀਰ ਉੱਥੇ ਲੈ ਜਾਂਦਾ ਜਿੱਥੇ ਇਹਦਾ ਵਾਸਾ ਹੁੰਦਾ। ਸੋ ਗੁਰੂ ਦਾ ਇਹੀ ਹੁੰਦੀ ਹੈ ਡਿਊਟੀ, ਕਰਮੇ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਜਾਣ, ਪੰਜ ਸ਼ਬਦ ਤੁਨਕਾਰ ਤੁਨ ਬਾਜੇ ਸ਼ਬਦ ਨਿਸ਼ਾਨ, ਦੀਪ ਲੋਕ ਪਤਾਲ ਤੇ ਖੰਡ ਮੰਡਲ ਹੈਰਾਨ, ਤਾਰ ਕੋਲ ਬਜੰਤਰ ਤੇ ਸਾਜ ਤਖਤ ਸੁਲਤਾਨ, ਸੱਚੇ ਤਖਤ ਦੇ ਕੋਲ ਇਹ ਸ਼ਬਦ ਪਹੁੰਚਾ ਦਿਆ ਕਰਦਾ। ਸ਼ਬਦ ਵਿੱਚ ਸ਼ਕਤੀ ਹੈ। ਸੋ ਇਸ ਕਰਕੇ ਜੋ ਆਪਾਂ ਬੇਨਤੀਆਂ ਕੀਤੀਆਂ ਜੋ ਮਹਾਰਾਜ ਨੇ ਫਰਮਾਇਆ ਆਪਾਂ ਵੀ ਸੁਣੀਏ, ਸਾਡਾ ਵੀ ਇਹ ਬਣਦਾ ਕਿ ਅਸੀਂ ਇਹਨਾਂ ਜੋ ਉਪਦੇਸ਼ ਨੇ ਇਹਨਾਂ ਨੂੰ ਹਿਰਦੇ 'ਚ ਧਾਰਨ ਕਰੀਏ, ਤਰੱਕੀ ਕਰੀਏ, ਅਤੇ ਜਿਹੜਾ ਅਸੀਂ ਮਨੋਰਥ ਪ੍ਰਾਪਤ ਕਰਨ ਵਾਸਤੇ ਸੰਸਾਰ 'ਚ ਆਏ ਹਾਂ ਉਹ ਸਾਨੂੰ ਪ੍ਰਾਪਤ ਹੋ ਸਕਦਾ ਹੁਣ, ਕਿਉਂਕਿ ਸਮਾਂ ਜਾਚ ਨਹੀਂ ਦਿੰਦਾ। ਸਾਰੇ ਪ੍ਰੇਮੀ ਨੰਦ ਸਾਹਿਬ ਤੋਂ ਬੋਲੋ ਭਾਈ।